ਰਾਜ ਦੀਆਂ ਮੁੱਖ ਖਬਰਾਂ ਵਿੱਚ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਮਾਮਲਿਆਂ ਦੀ ਵੱਡੀ ਗਿਣਤੀ ਅਜੇ ਵੀ ਜਾਰੀ। ਆਸਟ੍ਰੇਲੀਆ ਨੇ ਦੇਸ਼ ਭਰ ਵਿੱਚ 50% ਕੋਵਿਡ 19 ਟੀਕੇ ਦੀ ਦੋਹਰੀ ਖੁਰਾਕ ਨੂੰ ਕੀਤਾ ਪਾਸ। ਅਤੇ ਖੇਡਾਂ ਵਿੱਚ ਮਹਿਲਾ ਫੁੱਟਬਾਲ ਨੇ ਆਸਟ੍ਰੇਲੀਆ ਵਿੱਚ ਫੁੱਟਬਾਲ ਦੀ ਸ਼ਤਾਬਦੀ ਮਨਾਈ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਜ਼ ਦੇ ਖਜ਼ਾਨਚੀ ਡੋਮਨਿਕ ਪੈਰੋਟਿਟ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਸਾਰੀ ਆਬਾਦੀ ਨੂੰ ਟੀਕਾ ਲਗਾਉਣ ਦਾ ਮੌਕਾ ਮਿਲ ਜਾਵੇ ਤਾਂ ਰਾਜ ਨੂੰ ਸਾਰਿਆਂ ਲਈ ਦੁਬਾਰਾ ਖੋਲ੍ਹ ਦੇਣਾ ਚਾਹੀਦਾ ਹੈ। ਰਾਜ ਦੇ ਪ੍ਰੀਮੀਅਰ ਗਲੈਡਿਸ ਬੈਰੇਜਿਕਲਿਨ ਨੇ ਕਈ ਵਾਰ 70% ਡਬਲ ਡੋਜ਼ ਦੇ ਨਾਲ ਮੁੜ ਖੋਲ੍ਹਣ ਨੂੰ ਹਰੀ ਝੰਡੀ ਦਿੱਤੀ ਹੈ, ਜੋ ਕਿ ਸਿਰਫ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਸਨੀਕਾਂ ਨੂੰ ਆਜ਼ਾਦੀ ਪ੍ਰਦਾਨ ਕਰੇਗਾ। ਹਾਲਾਂਕਿ ਸ਼੍ਰੀ ਪੈਰੋਟਿਟ ਨੇ 2GB ਨੂੰ ਦੱਸਿਆ ਕਿ ਟੀਕੇ ਦੇ ਪਾਸਪੋਰਟ ਅਣਮਿੱਥੇ ਸਮੇਂ ਲਈ ਨਹੀਂ ਹੋਣੇ ਚਾਹੀਦੇ।
We've released plans for the 70% roadmap and we'll shortly announce what occurs at 80%. Ultimately, once we get to a point where everyone has had the opportunity to be vaccinated, then we should open up for all. I want to see more unity and not have a two-tiered society here. It's not the government's role to provide freedom. People born in this country by default are free.
ਨਿਊ ਸਾਊਥ ਵੇਲਜ਼ ਵਿੱਚ ਅੱਜ 1043 ਨਵੇਂ ਕੋਵਿਡ 19 ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਨੇ। ਟੀਕੇ ਦੀ ਪਹਿਲੀ ਖੁਰਾਕ ਦੀ ਦਰ 84% ਤੱਕ ਪਹੁੰਚ ਗਈ ਹੈ, ਜਦੋਂ ਕਿ 56% ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਹੋ ਚੁੱਕਾ ਹੈ। ਮਿਸ ਬੈਰੇਜਿਕਲਿਨ ਨੇ ਚੇਤਾਵਨੀ ਦਿੱਤੀ ਹੈ ਕਿ ਰਾਜ ਨੂੰ ਦੁਬਾਰਾ ਖੋਲ੍ਹਣ ਲਈ ਸਾਵਧਾਨ ਅਤੇ ਕਦਮਦਾਰ ਕਦਮ ਹੋਣ ਦੀ ਸਖ਼ਤ ਜ਼ਰੂਰਤ ਹੈ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਨੇ ਮੈਲਬਰਨ ਵਿੱਚ AFL ਪ੍ਰਸ਼ੰਸਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ 25 ਸਤੰਬਰ ਦੇ ਗ੍ਰੈਂਡ ਫਾਈਨਲ ਦਿਵਸ ਦੇ ਨੇੜੇ ਹੋਣ ਦੇ ਨਾਤੇ ਉਹ ਇਕੱਠੇ ਨਾ ਹੋਣ। ਉਹ ਕਹਿੰਦੇ ਹਨ ਕਿ ਸ਼ਹਿਰ ਦਾ ਰਾਤ ਦਾ ਕਰਫਿਊ ਲਾਗੂ ਰਹੇਗਾ। ਇਹ ਉਦੋਂ ਸਾਹਮਣੇ ਆਇਆ ਜਦੋਂ ਰਾਜ ਨੇ ਸਥਾਨਕ ਤੌਰ 'ਤੇ 733 ਨਵੇਂ ਮਾਮਲੇ ਅਤੇ 1 ਮੌਤ ਦਰਜ ਕੀਤੀ ਹੈ। ਘੱਟੋ ਘੱਟ 1 ਸਕਾਰਾਤਮਕ ਮਾਮਲਾ ਬੁੱਧਵਾਰ ਦੇ ਲਾਜ਼ਮੀ ਟੀਕਾਕਰਨ ਅਤੇ ਨਿਰਮਾਣ ਉਦਯੋਗ ਦੇ ਬੰਦ ਹੋਣ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਜੁੜਿਆ ਹੋਇਆ ਹੈ। ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਘੱਟ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਦੀ ਨਜ਼ਦੀਕੀ ਸੰਪਰਕ ਵਜੋਂ ਪਛਾਣ ਕੀਤੀ ਗਈ ਹੈ। ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੋਏ ਪ੍ਰਦਰਸ਼ਨ ਤੋਂ ਬਾਅਦ ਮੈਲਬਰਨ ਵਿੱਚ ਭਾਰੀ ਪੁਲਿਸ ਦੀ ਮੌਜੂਦਗੀ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕ ਰਹੀ ਹੈ। ਪੁਲਿਸ ਅਧਿਕਾਰੀਆਂ ਦੇ ਸਮੂਹ ਮੈਲਬਰਨ ਦੇ CBD ਅਤੇ ਨੇੜਲੇ ਉਪਨਗਰਾਂ ਦੇ ਦੁਆਲੇ ਸੜਕਾਂ 'ਤੇ ਗਸ਼ਤ ਕਰ ਰਹੇ ਨੇ ਅਤੇ ਪੈਦਲ ਚੱਲਣ ਵਾਲਿਆਂ ਤੋਂ ਪੁੱਛਗਿੱਛ ਕਰ ਰਹੇ ਨੇ। ਕੋਈ ਵੀ ਜੋ ਸੜਕ 'ਤੇ ਹੋਣ ਦਾ ਕੋਈ ਜਾਇਜ਼ ਕਾਰਨ ਨਹੀਂ ਦੱਸ ਸਕਦਾ ਉਸ ਨੂੰ ਅੱਗੇ ਵਧਣ ਜਾਂ ਗ੍ਰਿਫਤਾਰ ਹੋਣ ਦੇ ਆਦੇਸ਼ ਦਿੱਤੇ ਜਾ ਰਹੇ ਨੇ। ਪ੍ਰਦਰਸ਼ਨਕਾਰੀ ਪ੍ਰਦਰਸ਼ਨਾਂ ਦਾ ਆਯੋਜਨ ਕਰਨ ਲਈ ਇਨਕ੍ਰਿਪਟਿਡ ਮੈਸੇਜਿੰਗ ਐਪਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜੇ ਤੱਕ ਅਸਫਲ ਰਹੇ ਨੇ। ਆਸਟ੍ਰੇਲੀਆ ਨੇ ਇੱਕ ਹਫ਼ਤੇ ਵਿੱਚ 20 ਲੱਖ ਤੋਂ ਵੱਧ ਟੀਕਿਆਂ ਦੇ ਰਿਕਾਰਡ ਦੀ ਸਪੁਰਦਗੀ ਦੇ ਬਾਅਦ 50% ਟੀਕੇ ਦੇ ਮੀਲ ਪੱਧਰ ਨੂੰ ਪਾਰ ਕਰ ਲਿਆ ਹੈ। ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਰੇ ਯੋਗ ਬਾਲਗ ਆਸਟ੍ਰੇਲੀਅਨ ਲੋਕਾਂ ਵਿੱਚੋਂ ਅੱਧੇ ਤੋਂ ਵੱਧ ਹੁਣ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕੇ ਨੇ। ਆਸਟ੍ਰੇਲੀਆ ਦਾ ਟੀਕਾਕਰਨ ਰੋਲ ਆਊਟ ਹੁਣ ਸੰਯੁਕਤ ਰਾਜ ਅਤੇ ਕਈ ਹੋਰ ਯੂਰਪੀਅਨ ਦੇਸ਼ਾਂ ਨਾਲੋਂ ਪ੍ਰਤੀ ਵਿਅਕਤੀ ਟੀਕਾਕਰਨ ਦੀ ਤੇਜ਼ ਦਰ ਨਾਲ ਅੱਗੇ ਵਧ ਰਿਹਾ ਹੈ। ਆਸਟ੍ਰੇਲੀਆਈ ਸਰਕਾਰ ਦੇ ਮੁੱਖ ਨਰਸਿੰਗ ਅਤੇ ਮਿਡ ਵਿਫਰੀ ਅਫਸਰ ਐਲਿਸਨ ਮੈਕਮਿਲਨ ਨੇ ਰੋਲ ਆਊਟ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਾਕਰਨ ਦੀਆਂ ਦਰਾਂ ਨੂੰ ਬਣਾਈ ਰੱਖਣ।
Each time anyone gets a vaccine, it takes us a step closer to those things that we've all are missing for those of us who continue to be under restrictions. It is, again, a call out to everyone that now is the time to get your vaccine. This is not achieved, though, without an enormous effort from all of those healthcare workers and support workers, transport, logistics, technology people that are helping our national rollout program.
ਇੱਕ ਪਾਇਲਟ ਯੋਜਨਾ ਜੋ ਕਿ ਪੂਰਾ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਊ ਸਾਊਥ ਵੇਲਜ਼ ਵਿੱਚ ਪੜਾਅਵਾਰ ਵਾਪਸੀ ਨੂੰ ਦੇਖੇਗੀ ਨੂੰ ਰਾਜ ਸਰਕਾਰ ਨੇ ਅੰਤਮ ਰੂਪ ਦੇ ਦਿੱਤਾ ਹੈ। ਇਸ ਯੋਜਨਾ ਨੂੰ ਫੈਡਰਲ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਸਿਡਨੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਉਡਾਨ ਆ ਜਾਵੇਗੀ। ਵਿਦਿਆਰਥੀਆਂ ਨੂੰ ਟੀਜੀਏ ਦੁਆਰਾ ਮਾਨਤਾ ਪ੍ਰਾਪਤ ਵੈਕਸੀਨ ਐਸਟ੍ਰਾਜ਼ੇਨੇਕਾ, ਫਾਈਜ਼ਰ ਜਾਂ ਮੋਡਰਨਾ ਨਾਲ ਪੂਰੀ ਤਰ੍ਹਾਂ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਇਸ ਨਾਲ ਚੀਨ ਵਰਗੇ ਕਈ ਹੋਰ ਦੇਸ਼ਾਂ ਦੇ ਬਹੁਤ ਸਾਰੇ ਵਿਦਿਆਰਥੀ ਇਸ ਸੂਚੀ ਤੋਂ ਬਾਹਰ ਰਹਿ ਜਾਣਗੇ। ਰਹਾਇਸ਼ ਪ੍ਰਦਾਤਾ ਸਕੇਪ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਰੈੱਡ ਫਰਨ ਵਿੱਚ 14 ਦਿਨਾਂ ਲਈ ਕੁਆਰੰਟੀਨ ਵਿੱਚ ਰੱਖੇਗਾ, ਜਿਸ ਵਿੱਚ ਤਕਰੀਬਨ 650 ਵਿਦਿਆਰਥੀ ਰਹਿਣ ਦੇ ਯੋਗ ਹੋਣਗੇ। ਡਿਪਟੀ ਪ੍ਰੀਮੀਅਰ ਜੌਨ ਬਾਰੀਲਾਰੋ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਸਿੱਖਿਆ ਖੇਤਰ ਵਿੱਚ ਰਾਜ ਭਰ ਵਿੱਚ ਹਜ਼ਾਰਾਂ ਨੌਕਰੀਆਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਇਹ ਇੱਕ ਮਹੱਤਵਪੂਰਨ ਕਦਮ ਹੈ। ਤਸਮਾਨੀਆ ਨੇ ਅੱਜ ਨਿਊ ਸਾਊਥ ਵੇਲਜ਼ ਵਿੱਚ ਫਸੇ ਤਸਮਾਨੀਆ ਵਾਸੀਆਂ ਨੂੰ ਘਰ ਆਉਣ ਦੀ ਇਜਾਜ਼ਤ ਦਿੰਦੇ ਹੋਏ ਘਰੇਲੂ ਕੁਆਰੰਟੀਨ ਦੀ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਪ੍ਰੋਗਰਾਮ ਦੇ ਨਾਲ ਕਈ ਸ਼ਰਤਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚ ਨੈਗੇਟਿਵ ਕੋਵਿਡ-19 ਟੈਸਟ ਮੁਹੱਈਆ ਕਰਵਾਉਣਾ, ਏਅਰਪੋਰਟ ਤੋਂ ਪ੍ਰਾਈਵੇਟ ਆਵਾਜਾਈ ਕਰਵਾਉਣਾ ਅਤੇ ਆਪਣੇ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੇ ਨਿਸ਼ਾਨਦੇਹੀ ਕਰਨਾ ਕਿ ਉਹ ਇਕਾਂਤਵਾਸ ਵਿੱਚ ਨੇ। ਪ੍ਰੀਮੀਅਰ ਪੀਟਰ ਗਟਵੇਨ ਦਾ ਕਹਿਣਾ ਹੈ ਕਿ ਉਹ ਰਾਜ ਦੇ ਟੀਕਾਕਰਨ ਰੋਲ ਆਊਟ ਤੋਂ ਕਾਫੀ ਖੁਸ਼ ਨੇ ਅਤੇ ਯੋਗ ਆਬਾਦੀ ਦੇ 54.5% ਹਿੱਸੇ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਿਆ ਹੈ। ਆਸਟ੍ਰੇਲੀਆਈ ਸਰਕਾਰ ਨੇ 2050 ਦੇ ਸ਼ੁੱਧ ਜ਼ੀਰੋ ਨਿਕਾਸ ਦੇ ਟੀਚੇ ਪ੍ਰਤੀ ਵਚਨਬੱਧ ਹੋਣ ਲਈ ਅਜੇ ਤੱਕ ਆਪਣੀ ਸਭ ਤੋਂ ਮਜ਼ਬੂਤ ਦਿਲਚਸਪੀ ਜ਼ਾਹਰ ਕੀਤੀ ਹੈ। ਫੈਡਰਲ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਕਾਰੋਬਾਰਾਂ ਨੂੰ ਜਲਵਾਯੂ ਪਹਿਲਕਦਮੀਆਂ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੈ ਅਤੇ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤਬਦੀਲੀ ਨਹੀਂ ਕਰਦੇ ਤਾਂ ਆਸਟ੍ਰੇਲੀਆ ਪਿੱਛੇ ਰਹਿ ਸਕਦਾ ਹੈ। ਹਾਲਾਂਕਿ ਉਹ ਕਹਿੰਦੇ ਹਨ ਕਿ ਗਲੋਬਲ ਜਲਵਾਯੂ ਟੀਚੇ ਪ੍ਰਤੀ ਅਜੇ ਕੋਈ ਰਸਮੀ ਵਚਨਬੱਧਤਾ ਨਹੀਂ ਹੈ।
Climate change and its impacts are not going away. It represents a structural and seismic shift in our financial system, which will only gain pace over time. For Australia, this presents risks we must manage and opportunities we must seize. There has not been a formal decision taken within government about that goal, that target of net zero by 2050, although there are extensive discussions that have taken place within government and good progress has been made.
ਲੇਬਰ ਦੇ ਊਰਜਾ ਮੰਤਰੀ ਕ੍ਰਿਸ ਬੋਵਿਨ ਨੇ ਸੰਘੀ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦੇ ਅੱਜ ਦੇ ਭਾਸ਼ਣ ਨੂੰ ਇੱਕ ਠੱਗੀ ਵਾਲਾ ਕੰਮ ਕਿਹਾ ਹੈ ਅਤੇ ਕਿਹਾ ਹੈ ਕਿ ਇਹ ਅਸਵੀਕਾਰਨਯੋਗ ਹੈ ਕਿ ਆਸਟ੍ਰੇਲੀਆ ਅੰਤਰਰਾਸ਼ਟਰੀ ਜਲਵਾਯੂ ਟੀਚਿਆਂ ਪ੍ਰਤੀ ਵਚਨਬੱਧ ਨਹੀਂ ਹੈ।
Well, the main roadblock is the government itself, and I don't care whether it's the National Party, whether it's Conservative Liberals, I don't care who's blocking the commitment to net zero by 2050, it's the government. We are the only developed country in the world not committed to net zero by 2050. If Scott Morrison and Josh Frydenberg really think that net zero is such a good idea, why don't they get on and do it? I mean, enough speeches, enough sound grabs, enough positioning, change the policy of the country.
ਹਾਲਾਂਕਿ ਕਾਰਜਕਾਰੀ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਨਵੇਂ ਆਉਣ ਯੋਗਾਂ ਵਿੱਚ ਤਬਦੀਲੀ ਕਾਰਨ ਖੇਤਰੀ ਭਾਈਚਾਰਿਆਂ ਅਤੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਸਹਿਣ ਨਹੀਂ ਕਰਨਗੇ।
Today, Mr. Bowen said that my reference to a gas crisis in the UK was fear-mongering. Well, Mr. Bowen, this is not fear-mongering. This is the price that's happening right now. And Mr. Bowen, this is why we have to be very careful in going forward. That we don't get it wrong, otherwise that won't be the UK's gas crisis, that won't be the UK's energy crisis, that'll be Australia's energy crisis. Now, the reason they're doing that, Mr. Bowen, is because renewables were not able to fill the void left by the removal of other power providers such as coal.
ਦੱਖਣੀ ਆਸਟ੍ਰੇਲੀਆ ਦੇ ਭ੍ਰਿਸ਼ਟਾਚਾਰ ਨਿਗਰਾਨ ਦੀਆਂ ਸ਼ਕਤੀਆਂ ਨੂੰ ਅਪਡੇਟ ਕਰਨ ਵਾਲਾ ਬਿੱਲ ਕੁਝ ਇਤਰਾਜ਼ਾਂ ਦੇ ਬਾਵਜੂਦ ਸੰਸਦ ਵਿੱਚੋਂ ਪਾਸ ਹੋ ਗਿਆ ਹੈ। ਮੌਜੂਦਾ ਕਮਿਸ਼ਨਰ ਐਨ ਵੈਨਸਟੋਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਤਬਦੀਲੀਆਂ ਉਹਨਾਂ ਦੇ ਦਫ਼ਤਰ ਨੂੰ ਖਤਮ ਕਰ ਦੇਣਗੀਆਂ ਅਤੇ ਸਿਆਸਤਦਾਨਾਂ ਨੂੰ ਜਾਂਚ ਤੋਂ ਬਚਾਉਣਗੀਆਂ। ਉੱਪਰਲੇ ਸਦਨ ਵੱਲੋਂ ਇਸ ਹਫ਼ਤੇ ਪ੍ਰਸਤਾਵ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਉਪਾਅ ਵੀਰਵਾਰ ਰਾਤ ਨੂੰ ਸੰਸਦ ਦੇ ਹੇਠਲੇ ਸਦਨ ਵਿੱਚ ਪਾਸ ਹੋਏ। ਆਸਟ੍ਰੇਲੀਆ ਅਤੇ ਭਾਰਤ ਨੂੰ ਵਾਸ਼ਿੰਗਟਨ ਵਿੱਚ ਹੋਈ ਇੱਕ ਮੀਟਿੰਗ ਤੋਂ ਬਾਅਦ ਸਾਲ ਦੇ ਅੰਤ ਤੱਕ ਅੰਤਰਮ ਵਪਾਰ ਸਮਝੌਤੇ ਤੇ ਮੋਹਰ ਲੱਗਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਅਤੇ ਉਹਨਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੇ ਦੁਵੱਲੀ ਗੱਲਬਾਤ ਦੌਰਾਨ ਵਪਾਰ ਸਮਝੌਤੇ ਅਤੇ ਜਲਵਾਯੂ ਤਬਦੀਲੀ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਨੇ ਘੱਟ ਨਿਕਾਸ ਤਕਨਾਲੋਜੀ ਦੀ ਸਾਂਝ ਨੂੰ ਸਮਰਥਨ ਦੇਣ ਲਈ ਇੱਕ ਸਮਝੌਤਾ ਕੀਤਾ ਹੈ। ਇੱਕ ਨਵੀਂ ਭਾਈਵਾਲ ਹਾਈਡਰੋਜਨ ਵਿਕਾਸ ਅਤੇ ਘੱਟ ਲਾਗਤ ਵਾਲੇ ਸੋਲਰ ਪ੍ਰੋਗਰਾਮਾਂ ਤੇ ਧਿਆਨ ਕੇਂਦਰਿਤ ਕਰੇਗੀ। ਤਾਂ ਕਿ ਕਾਰਬਨ ਨਿਕਾਸ ਨੂੰ ਘੱਟ ਕੀਤਾ ਜਾ ਸਕੇ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਲਾਕਾਤ ਬਹੁਤ ਲਾਭਕਾਰੀ ਸੀ।
Our meeting today, we agreed to go forward with a low emissions technology partnership on hydrogen development, ultra low cost solar programs to support their energy transition. And so we'll work together closely with our good friends in India. In addition to that, we had a very good discussion about our defense partnerships.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਨਿਊ ਸਾਊਥ ਵੇਲਜ਼ ਵਿੱਚ ਮਹਿਲਾ ਫੁੱਟਬਾਲ ਆਸਟ੍ਰੇਲੀਆ ਵਿੱਚ ਖੇਡੇ ਗਏ ਪਹਿਲੇ ਮੈਚ ਦੀ ਸ਼ਤਾਬਦੀ ਮਨਾ ਰਹੀ ਹੈ। ਰਾਜ ਨੇ ਪਿਛਲੇ ਦਹਾਕੇ ਦੌਰਾਨ 68 ਵਿੱਚੋਂ 38 ਮਟਿਲਡਾਜ਼ ਭਾਵ ਆਸਟ੍ਰੇਲੀਅਨ ਮਹਿਲਾ ਫੁੱਟਬਾਲ ਟੀਮਾਂ ਦੀ ਸ਼ੁਰੂਆਤ ਕੀਤੀ ਹੈ। ਰਾਜ ਦੀ ਖੇਡ ਮੰਤਰੀ ਨੈਟਲੀ ਵਾਰਡ ਨੇ ਨਿਊ ਸਾਊਥ ਵੇਲਜ਼ ਵਿੱਚ 71,000 ਤੋਂ ਵੱਧ ਔਰਤਾਂ ਅਤੇ ਲੜਕੀਆਂ ਦੀ ਸ਼ਲਾਘਾ ਕਰਦਿਆਂ ਇਸ ਮੀਲ ਪੱਧਰ ਨੂੰ ਸਨਮਾਨ ਦਿੱਤਾ ਹੈ। ਨਿਊ ਸਾਊਥ ਵੇਲਜ਼ ਹੁਣ 2023 ਵਿੱਚ ਫੀਫਾ ਮਹਿਲਾ ਵਰਲਡ ਕੱਪ ਦੀ ਸਹਿ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 53 ਰੁਪਏ 65 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 6 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ, ਸਿਡਨੀ ਅਤੇ ਹੋਬਾਰਟ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 13, 21 ਅਤੇ 10 ਡਿਗਰੀ। ਕੈਨਬਰਾ ਅਤੇ ਐਡੀਲੇਟ ਬੱਦਲਵਾਈ, ਤਾਪਮਾਨ ਕ੍ਰਮਵਾਰ 16 ਅਤੇ 16 ਡਿਗਰੀ। ਪਰਥ ਅਤੇ ਬ੍ਰਿਸਬਨ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 27 ਅਤੇ 30 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।